ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਗਰ ਨਾ ਕੋਈ। ਇਹ ਮਹਾਰਾਜ ਜੀ ਤੁਸੀਂ ਸਾਰੇ ਪੁਰਖਾਂ ਦੀ ਆਦਿ ਹੋ। ਜਾਪ ਸਾਹਿਬ ਵਿੱਚ ਬਹੁਤ ਵਾਰੀ ਆਇਆ ਆਦਿ ਹੋ ਸਾਰਿਆਂ ਪੁਰਖਾਂ ਦੀ ਆਪ, ਅਪਰ ਸੰਸਾਰ ਤੋਂ ਪਰਾ ਰੂਪ ਹੋ, ਫਿਰ ਸਾਰਿਆਂ ਦੇ ਕਰਤਾ ਕਰਨ ਵਾਲੇ ਹੋ। ਤੁਹਾਡੇ ਜਿੱਡਾ ਵੱਡਾ ਹੋਰ ਕੋਈ ਸੰਸਾਰ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ ਕਿ ਕੋਈ ਬਹੁਤ ਵੱਡਾ ਹੋਵੇ ਸੰਸਾਰ ਵਿੱਚ। ਅਪਰੰਪਰ, ਜੋ ਪਰੇ ਤੋਂ ਵੀ ਪਰੇ ਹੋਵੇ, ਸਾਰਿਆਂ ਨਾਲੋਂ ਪਰੇ ਜੋ ਪਰਮੇਸ਼ਰ ਹੈ, ਸਾਰਿਆਂ ਨਾਲੋਂ ਵੱਡਾ ਹੈ। ਤੂੰ ਯੁਗ ਯੁਗ ਏਕੋ, ਸਦਾ ਸਦਾ ਤੂੰ ਏਕੋ ਜੇ, ਤੂੰ ਨਿਚਲ ਕਰਤਾ ਸੋਏ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਯੁੱਗਾਂ ਯੁੱਗਾਂ ਦੇ ਵਿੱਚ ਇੱਕ, ਸਾਰਿਆਂ ਯੁੱਗਾਂ ਦੇ ਵਿੱਚ, ਪਿੱਛੇ ਵੀ ਯੁੱਗਾਂ ਯੁੱਗਾਂ ਵਿੱਚ ਇੱਕ ਸੀ, ਤੁਸੀਂ ਹੁਣ ਵੀ ਸਦਾ ਸਦਾ ਇੱਕ ਹੋ। ਤੁਸੀਂ ਨਿਸ਼ਚਲ ਕਰਤੇ ਪਰਮੇਸ਼ਰ ਜੀ, ਅੱਗੇ ਨੂੰ ਤੁਸੀਂ ਇੱਕੋ ਹੀ ਹੋਵੋਗੇ। ਇਹ ਮਹਾਰਾਜ ਸਦਾ ਸਦਾ ਇੱਕੋ ਇੱਕ, ਤੂੰ ਹੀ ਸਾਰਿਆਂ ਯੁੱਗਾਂ ਵਿੱਚ। ਯੁੱਗ ਦਾ ਮਤਲਬ ਜੁੜਨਾ, ਸਾਰਿਆਂ ਯੁੱਗਾਂ ਵਿੱਚ ਤੁਸੀਂ ਆਪ ਹੀ ਜੁੜ ਰਹੇ ਹੋ, ਤੁਸੀਂ ਹੀ ਨਿਸ਼ਚਲ ਹੋ ਸੰਸਾਰ ਵਿੱਚ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ। ਇਹ ਮਹਾਰਾਜ ਜੋ ਤੁਹਾਨੂੰ ਪਾਉਂਦਾ ਆਪੇ ਪਾਉਂਦਾ, ਸੋਈ ਉਹ ਵਰਤਦਾ, ਦੂਸਰਾ ਵਰਤਦਾ ਹੀ ਨਹੀਂ। ਜੋ ਤੁਹਾਨੂੰ ਭਾਵੇਗਾ ਹੋਵੇਗਾ ਤਾਂ ਉਹੀ। ਬੜੇ ਸਿੱਖ ਸੰਗਤਾਂ ਨੇ ਕਈ ਵਾਰ ਕਹਿਣਾ ਮਹਾਰਾਜ ਸੁਲੀ ਅਤੇ ਸਲੱਬੀ ਆ ਰਹੇ ਨੇ, ਮਹਾਰਾਜ ਜੀ ਅੱਜ ਇਸ ਤਰ੍ਹਾਂ ਹੋ ਗਿਆ, ਅੱਜ ਇਸ ਤਰ੍ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਜੋ ਪਰਮੇਸ਼ਰ ਨੂੰ ਪਾਉਂਦਾ ਹੋਣਾ ਤਾਂ ਉਹੀ ਹੈ, ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਕੀ ਪਤਾ ਉਹਨੂੰ ਕੀ ਪਾਉਂਦਾ। ਇਸੇ ਕਰਕੇ ਸੁਲੀ ਅਤੇ ਸਲੱਬੀ ਰਸਤੇ 'ਚ ਹੀ ਮਾਰੇ ਗਏ, ਬੜਾ ਕੁਛ ਹੋਇਆ। ਇਸ ਕਰਕੇ ਮਹਾਰਾਜ ਨੇ ਵਾਰ ਵਾਰ ਬਚਨ ਕੀਤਾ ਕਿ ਜੋ ਵਾਹਿਗੁਰੂ ਨੂੰ ਪਾਉਣਾ ਹੋਣਾ ਤਾਂ ਉਹੀ ਹੈ, ਜੋ ਤੂੰ ਆਪੇ ਕਰਦਾ ਹੈ ਉਹੀ ਕੁਝ ਤੁਹਾਨੂੰ ਚੰਗਾ ਲੱਗਦਾ। ਕਈ ਵਾਰ ਤੂੰ ਪਦ ਦੀ ਵਰਤੋਂ ਆਈ ਤਾਂ ਬਹੁਵਾਚਕ ਦੀ ਥਾਂ ਦੇ ਉੱਤੇ ਇੱਕ ਵਾਚਕ ਇਸੇ ਕਰਕੇ ਲਾਇਆ ਕਿਉਂਕਿ ਪਰਮੇਸ਼ਰ ਇੱਕ ਹੈ, ਜੋ ਉਹ ਕਰਦਾ ਹੈ ਉਹੀ ਹੁੰਦਾ ਸੰਸਾਰ ਦੇ ਵਿੱਚ। ਤੁਧ ਆਪੇ ਸਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਏ। ਇਹ ਮਹਾਰਾਜ ਜੀ ਤੁਸੀਂ ਆਪ ਹੀ ਤਾਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੁਸਾਂ ਨੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਿਰਜ ਕੇ ਰਚ ਕੇ ਫਿਰ ਗੋਈ। ਗੋਈ ਤੋਂ ਭਾਵ ਹੁੰਦਾ ਮਿਲਾ ਲਈ, ਗੁਣ ਦਿੱਤੀ, ਜਿਵੇਂ ਆਟੇ ਦੇ ਖਿਡੌਣੇ ਜੇ ਬਣਾ ਕੇ ਫਿਰ ਗੁੰਨ ਦਿਓ, ਜਿਵੇਂ ਮਿੱਟੀ ਦੇ ਖਿਡੌਣੇ ਬਣਾ ਕੇ ਫਿਰ ਵਿੱਚੇ ਰਲਾ ਦਿਓ, ਇਸੇ ਤਰ੍ਹਾਂ ਹੀ ਤੁਸੀਂ ਪਹਿਲਾਂ ਇੰਨੇ ਖਿਡੌਣੇ ਤਿਆਰ ਕਰਤੇ ਨੇ, ਜਦੋਂ ਫਿਰ ਸਮਾਂ ਆ ਗਿਆ ਫਿਰ ਤੁਸੀਂ ਗੁੰਨ ਦੇਣਾ ਇਹਨਾਂ ਸਾਰਿਆਂ ਨੂੰ, ਫਿਰ ਇੱਕੋ ਹੀ ਮਿੱਟੀ ਬਣ ਜਾਣੀ ਹੈ, ਫਿਰ ਸਮਾਪਤੀ ਕਰ ਦੇਣੀ। ਜਨ ਨਾਨਕ ਗੁਣ ਗਾਇਆ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋ। ਮਹਾਰਾਜ ਜੀ ਕਹਿੰਦੇ ਹੇ ਪੁਰਸ਼ੋ, ਉਸ ਕਰਤੇ ਪੁਰਖ ਦੇ ਗੁਣਾਂ ਨੂੰ ਜੀ ਦੇ ਵਿੱਚ ਗਾਉਣਾ ਕਰੋ ਆਪਣੇ ਮਨ ਦੇ ਅੰਦਰ। ਕਹਿੰਦੇ ਮੈਂ ਜਾਣੇ ਤਾਂ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਗਾਇਆ ਹੈ, ਤੁਸੀਂ ਵੀ ਗਾਓ ਸਾਰੇ, ਜੋ ਸਾਰਿਆਂ ਦੇ ਜਾਣ ਹੋਈ ਜਣਨੇ ਵਾਲੇ ਨੇ, ਪੈਦਾ ਕਰਨੇ ਵਾਲੇ ਨੇ, ਜੋ ਸਾਰਿਆਂ ਦੇ ਦਿਲ ਦੀ ਗੱਲ ਨੂੰ ਜਾਣੋਈ ਜਾਣਨ ਵਾਲੇ ਹਨ, ਐਸੇ ਵਾਹਿਗੁਰੂ ਦਾ ਹਮੇਸ਼ਾ ਸਿਮਰਨ ਕਰਿਆ ਕਰੋ। ਆਸਾ ਮਹੱਲਾ ਚੌਥਾ। ਹੁਣ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਤਰੀਕਾ ਸਿਖਾਉਂਦੇ ਨੇ। ਜੇਕਰ ਤੇਰੇ ਅੰਦਰ ਉਸ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਤਾਂ ਇੰਝ ਬੇਨਤੀਆਂ ਕਰਿਆ ਕਰ ਵਾਹਿਗੁਰੂ ਦੇ ਚਰਨਾਂ 'ਚ। ਆਸਾ ਮਹੱਲਾ ਚੌਥਾ ਰਹਿ ਰਾਸ 'ਚ ਆਇਆ ਹੈ ਅਤੇ ਆਸਾ ਰਾਗ ਵਿੱਚ ਆਇਆ, ਆਸਾ ਮਹੱਲਾ ਚੌਥਾ ਘਰ ਦੂਜਾ। ਫਰਕ ਥੋੜ੍ਹਾ ਹੀ ਇਹਨਾਂ ਸ਼ਬਦਾਂ 'ਚ, ਜੋ ਤੂੰ ਦੇਹ ਸੋਈ ਹੋ ਪਾਈ, ਰਹਿ ਰਾਸ ਵਿੱਚ ਤੂੰ ਦੇ ਉੱਤੇ ਟਿੱਪੀ ਨਹੀਂ ਹੈ, ਬਸ ਉੱਥੇ ਟਿੱਪੀ ਆ ਗਈ, ਜੋ ਤੂੰ ਦੇਹ ਸੋਈ ਹੋ ਪਾਈ। ਫਿਰ ਤੂੰ ਆਪੇ ਕਰਤਾ ਰਹਿ ਰਾਸ 'ਚ ਆਉਂਦਾ ਟਿੱਪੀ ਤੋਂ ਬਿਨਾਂ, ਤੂੰ ਆਪੇ ਕਰਤਾ, ਤੂੰ ਲੱਗ ਕੇ ਆਉਣਾ ਆਸਾ ਰਾਗ ਦੇ ਵਿੱਚ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਹੇ ਵਾਹਿਗੁਰੂ ਜੀ ਤੁਸੀਂ ਤਾਂ ਸਾਰੇ ਸੰਸਾਰ ਦੇ ਕਰਤਾ ਹੋ, ਕਰਨਹਾਰ ਹੋ ਅਤੇ ਸਚਿਆਰ ਤੋਂ ਭਾਵ ਸੱਚੇ ਹੋ ਤਿੰਨਾਂ ਕਾਲਾਂ ਵਿੱਚ, ਮੈਂਡਾ ਸਾਈਂ ਮੇਰੇ ਮਾਲਕ ਹੋ ਆਪ। ਹੇ ਮੇਰੇ ਸਾਈਂ ਜੀ ਤੁਸੀਂ ਸਚਿਆਰ ਕਰਤੇ ਹੋ, ਬਾਕੀ ਤਾਂ ਝੂਠੇ ਕਰਤੇ ਨੇ ਸੰਸਾਰ ਵਿੱਚ, ਇੱਕ ਤੁਸੀਂ ਹੀ ਕਰਤਾ ਪੁਰਖ ਹੋ। ਜੋ ਤੋਂ ਭਾਵੈ ਸੋਏ ਥੇਸੇ, ਜੋ ਤੂੰ ਦੇਹ ਸੋਈ ਹਾਂ ਪਾਈ ਰਹਾਓ। ਜੋ ਗੱਲ ਆਪ ਜੀ ਨੂੰ ਪਾਉਂਦੀ ਹੈ ਉਹੀ ਥੀਸੀ ਹੁੰਦੀ ਹੈ, ਥੀਸੀ ਤੋਂ ਭਾਵ ਹੋਣਾ, ਔਰ ਜੋ ਪਦਾਰਥ ਆਪ ਦਿੰਦੇ ਹਾਂ ਉਹੀ ਅਸੀਂ ਪਾਉਂਦੇ ਹਾਂ। ਇਹ ਸ਼ਬਦ ਐਸਾ ਹੈ ਕਿ ਸ਼ਾਮ ਦੇ ਜਿੰਨੇ ਸ਼ਬਦ ਨੇ ਰਹਿ ਰਾਸ ਦੇ, ਸਾਰਿਆਂ ਸ਼ਬਦਾਂ 'ਚ ਬੇਨਤੀਆਂ ਜ਼ਿਆਦਾ ਨੇ, ਬੇਨਤੀਆਂ ਬੇਨਤੀਆਂ ਭਰੀਆਂ ਹੀ ਸਾਰਿਆਂ ਸ਼ਬਦਾਂ ਵਿੱਚ। ਅਥਵਾ ਕਿਸੇ ਪਦਾਰਥਾਂ ਦੀ ਵੀ ਲੋੜ ਪੈ ਜਾਵੇ ਤਾਂ ਰਹਿ ਰਾਸ ਦਾ ਕਾਰਜ ਹੀ ਸਾਰਾ ਠੀਕ ਹੈ, ਫਿਰ ਇੱਕ ਦਿਨ ਚਾਹੇ ਦੋ ਰਹਿ ਰਾਸ ਦੇ ਪਾਠ ਕਰ ਲਓ, ਨਹੀਂ ਤਾਂ ਫਿਰ ਇਹਨਾਂ ਸ਼ਬਦਾਂ ਦਾ ਹੀ ਜਾਪ ਕਰੋ। ਤਾਂ ਮਹਾਰਾਜ ਕਿਰਪਾ ਕਰਦੇ, ਵੈਸੇ ਤਾਂ ਲੋੜ ਨਹੀਂ ਪੈਂਦੀ ਜੇ ਨਿਜਮ ਅਨੁਸਾਰ ਰੋਜ਼ ਰਹਿ ਰਾਸ ਦਾ ਪਾਠ ਹੋਈ ਜਾਵੇ ਨਾ, ਨਾ ਛੱਡੇ ਕਦੇ ਪਾਠ, ਲਗਾਤਾਰ ਨਿਤਨੇਮ ਹੋ ਜਾਵੇ, ਫਿਰ ਕਿਸੇ ਪਦਾਰਥ ਦੀ ਕਮੀ ਨਹੀਂ। ਇਸੇ ਦੇ ਨਾਲ ਨਾਲ ਆਰਤੀ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਆਰਤੀ ਦੇ ਪਾਠ ਕਰਨ ਦੇ ਨਾਲ ਵੀ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਸੁੱਤੇ ਹੈ, ਕਿਉਂਕਿ ਆਪਾਂ ਮੰਗਣ ਦੀ ਲੋੜ ਨਹੀਂ, ਸਿੱਧਾ ਹੀ ਲਿਖ ਦਿੱਤਾ ਕਿ ਦਾਲ ਸਿੱਧਾ ਮੰਗੋ, ਕਿ ਉਹ ਹਮਰਾ ਖੁਸ਼ੀ ਕਰੇ ਨਿੱਜੀ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸਭ ਤੇਰੇ ਤੋਂ ਸਭ ਨੀ ਧਿਆਇਆ। ਸਾਰੀ ਸ੍ਰਿਸ਼ਟੀ ਤਾਂ ਆਪ ਜੀ ਦੀ ਹੈ ਔਰ ਆਪ ਜੀ ਨੂੰ ਸਾਰਿਆਂ ਨੇ ਧਿਆਉਣਾ ਕੀਤਾ। ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ, ਜਿਸ ਉੱਪਰ ਆਪ ਕਿਰਪਾ ਕਰਦੇ ਉਹਨਾਂ ਨੇ ਨਾਮ ਰੂਪੀ ਰਤਨ ਦੀ ਪ੍ਰਾਪਤੀ ਕਰ ਲਈ। ਤੁਹਾਡੀ ਕਿਰਪਾ ਨਾਲ ਨਾਮ ਰਤਨ ਪ੍ਰਾਪਤ ਹੋਣਾ ਹੈ। ਗੁਰਮੁਖ ਲੱਭਦਾ ਮਨਮੁਖ ਗਵਾਇਆ, ਗੁਰਮੁਖਾਂ ਨੇ ਤਾਂ ਨਾਮ ਰਤਨ ਨੂੰ ਲੱਭ ਲਿਆ ਵਾਹਿਗੁਰੂ ਨੂੰ, ਅਤੇ ਮਨਮੁਖਾਂ ਨੇ ਰਤਨ ਰੂਪ ਨਾਮ ਨੂੰ ਗਵਾ ਲਿਆ। ਗੁਰਮੁਖਾਂ ਨੇ ਮਨੁੱਖਾ ਜਨਮ ਲੱਭਦਾ ਸਫਲਾ ਕੀਤਾ, ਉਹਨਾਂ ਨੇ ਤਾਂ ਪ੍ਰਾਪਤੀ ਕਰ ਲਈ, ਪਰ ਮਨਮੁਖਾਂ ਨੇ ਮਨੁੱਖਾ ਜਨਮ ਜਿਹੜਾ ਵਿਅਰਥ ਹੀ ਗਵਾ ਲਿਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਇਹ ਮਹਾਰਾਜ ਤੁਸੀਂ ਆਪ ਹੀ ਆਪਣੇ ਨਾਲੋਂ ਮਨਮੁੱਖਾਂ ਨੂੰ ਵਿਛੋੜ ਦਿੱਤਾ ਹੈ ਅਤੇ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਔਰ ਆਪ ਜੀ ਨੇ ਗੁਰਮੁਖਾਂ ਨੂੰ ਪਦਾਰਥਾਂ ਨਾਲੋਂ ਵਿਛੋੜ ਦਿੱਤਾ ਹੈ, ਕਾਮ ਕਰੋ ਲੋਭ ਮੋਹ ਹੰਕਾਰ ਨਾਲ ਵਿਛੋੜ ਦਿੱਤਾ ਹੈ, ਵਿਸ਼ਿਆਂ ਵਿਕਾਰਾਂ ਨਾਲੋਂ ਗੁਰਮੁਖਾਂ ਨੂੰ ਵਿਛੋੜ ਕੇ ਆਪਣੇ ਨਾਲ ਮਿਲ ਲਿਆ, ਔਰ ਮਨਮੁੱਖਾਂ ਨੂੰ ਤੁਸੀਂ ਪਦਾਰਥਾਂ ਨਾਲ ਜੋੜ ਦਿੱਤਾ। ਮਤਲਬ ਮਨਮੁੱਖ ਨੂੰ ਪਦਾਰਥ ਦੇ ਦਿੰਦੇ ਹੋ, ਖੁੱਲ੍ਹੇ ਪਦਾਰਥ, ਹੁਣ ਵੀ ਸੁੱਤਾ ਪਿਆ ਹੋਣਾ ਮਨਮੁੱਖ ਆਰਾਮ ਨਾਲ, ਕੋਈ ਲੋੜ ਨਹੀਂ, ਕੀ ਲੋੜ ਹੈ ਗੁਰਦੁਆਰੇ ਜਾਣ ਦੀ, ਮੇਰੇ ਕੋਲ ਕਿਹੜਾ ਕੋਈ ਕਮੀ ਹੈ ਕਿਸੇ ਚੀਜ਼ ਦੀ। ਉਹ ਕੀ ਹੋ ਗਿਆ, ਬੋਲਣਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਭਲਿਆ ਮਰਨਾ ਤਾਂ ਹੈ ਨਾ, ਬੇਸ਼ੱਕ ਤੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਜਮਦੂਤਾਂ ਦਾ ਮੂੰਹ ਤਾਂ ਫਿਰ ਦੇਖਣਾ ਹੀ ਪੈਣਾ, ਤਿੰਨ ਟੁੱਟੀ ਜਮਕੀ ਫਾਸੀ ਕਿਵੇਂ ਕਰਾਏਗਾ। ਇਸ ਪ੍ਰਕਾਰ ਉਹ ਆਰਾਮ ਨਾਲ ਸੁੱਤੇ ਪਏ ਨੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਉਹ ਕਹਿੰਦੇ ਸਾਨੂੰ ਕਿਸੇ ਦਾ ਡਰ ਨਹੀਂ, ਸਾਡੇ ਕੋਲ ਇਤਨੇ ਪਦਾਰਥ ਨੇ, ਪਰਮੇਸ਼ਰ ਨੇ ਉਹਨਾਂ ਨੂੰ ਤੋੜਨ ਵਾਸਤੇ ਹੀ ਇੰਨੇ ਪਦਾਰਥ ਦਿੱਤੇ ਨੇ, ਪਦਾਰਥ ਦੇ ਕੇ ਤੋੜ ਦਿੱਤਾ। ਤੂੰ ਦਰਿਆਓ ਸਭ ਤੁਝ ਹੀ ਮਾਹ, ਮਹਾਰਾਜ ਜੀ ਤੁਸੀਂ ਦਰਿਆ ਰੂਪ ਹੋ, ਸਾਰੇ ਜੀ ਜੰਤ ਆਪ ਜੀ ਵਿੱਚ ਤਰੰਗ ਰੂਪ ਨੇ, ਜਿਵੇਂ ਛੱਲਾਂ ਹੁੰਦੀਆਂ। ਦਰੀ ਦਰਿਆਓ ਪਾਠ ਕਰਨਾ, ਇਸ ਕਰਕੇ ਦਰਿਆਓ ਨਹੀਂ ਕਹਿਣਾ, ਰਾਰੇ ਸਿਹਾਰੀ ਨਹੀਂ, ਬਿਹਾਰੀ ਲਾ ਕੇ ਤੂੰ ਦਰੀ ਪਹਿਲਾਂ ਕਹੋ, ਦਰੀ ਆਓ, ਤੂੰ ਦਰਿਆਓ ਸਭ ਤੁਝ ਹੀ ਮਾਂ ਹੈ, ਤੁਹਾਡੇ ਵਿੱਚ ਨੇ ਸਾਰੇ, ਤੁਝ ਬਿਨ ਦੂਜਾ ਕੋਈ ਨਾ ਹੈ, ਤੂੰ ਦਰਿਆਓ ਤੋਂ ਭਾਵ ਦਰਵੀ ਭੂਤ ਹੈ, ਪਿੰਗਲ ਜਾਣ ਵਾਲਾ ਹੈ, ਛੇਤੀ ਦਿਆਲੂ ਹੋ ਜਾਂਦਾ ਹੈ, ਝਟਪਟ ਹੀ ਕਿਰਪਾ ਕਰ ਦਿੰਦੇ ਨੇ, ਸਾਰੇ ਭਗਤ ਤੁਹਾਡੀ ਆਗਿਆ ਵਿੱਚ ਨੇ, ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਸੰਸਾਰ ਵਿੱਚ ਨਜ਼ਰ ਹੀ ਨਹੀਂ ਆਉਂਦਾ। ਜੀ ਜੰਤ ਸਭ ਤੇਰਾ ਖੇਲ, ਆ ਜਿੰਨੇ ਕੁ ਸੂਖਮ ਸਥੂਲ ਜੀ ਜੰਤ ਨੇ ਸਾਰਾ ਹੀ ਤੁਹਾਡਾ ਖੇਲ ਦਾ ਮਤਲਬ ਹੁੰਦਾ ਹੈ ਕੌਤਕ, ਕੌਤਕ ਜਿਹੜਾ ਤੁਹਾਡਾ ਹੀ ਹੈ ਸਾਰਾ, ਚਾਹੇ ਜੀ ਜੰਤ ਕਿਸੇ ਛੋਟੇ ਵੱਡੇ ਜਿਤਨੇ ਵੀ। ਵਿਜੋਗ ਮੇਲ ਵਿਛੜਿਆ ਸੰਜੋਗੀ ਮੇਲ, ਜਿਸ ਵੇਲੇ ਵਿਜੋਗੀ ਕਰਮ ਆਉਂਦਾ ਤਦ ਮਿਲਿਆ ਹੋਇਆ ਪਦਾਰਥ ਵੀ ਵਿਛੜ ਜਾਂਦਾ ਹੈ, ਮਾਇਆ ਆਪ ਹੀ ਜਿੰਦਰੇ ਭੰਨ ਕੇ ਬਾਹਰ ਨਿਕਲ ਜਾਂਦੀ ਹੈ, ਬੰਦਾ ਦੇਖਦਾ ਹੀ ਰਹਿ ਜਾਂਦਾ ਕਿਉਂਕਿ ਵਿਜੋਗੀ ਕਰਮ ਆ ਗਿਆ। ਜਿਸ ਵੇਲੇ ਸੰਜੋਗੀ ਕਰਮ ਆਉਂਦਾ ਤਦ ਵਿਛੜੇ ਪਦਾਰਥਾਂ ਦਾ ਮੇਲ ਹੋ ਜਾਂਦਾ, ਔਰ ਜਿਹੜਾ ਸਤਿਗੁਰਾਂ ਦਾ ਵਿਜੋਗੀ ਹੋਇਆ ਪਾਲ ਗੁਰਾਂ ਨਾਲ ਸੰਬੰਧ ਨਹੀਂ ਰੱਖਦਾ, ਉਹ ਪਰਮਾਤਮਾ ਨਾਲੋਂ ਵਿਛੜਨ ਤੋਂ ਮਿਲਣ ਤੋਂ ਹੀ ਵਿਛੜ ਗਿਆ। ਮੂਲੇ ਖੱਤਰੀ ਵਰਗੇ, ਦੁਨੀ ਚੰਦ ਵਰਗੇ ਵਿਛੜੇ। ਫਿਰ ਜਿਹੜਾ ਸਤਿਗੁਰਾਂ ਨਾਲ ਸੰਜੋਗੀ ਹੋਇਆ, ਗੁਰਾਂ ਦੇ ਪਾਸ ਰਹਿ ਕੇ ਸੇਵਾ ਟਹਿਲ ਕਰਦਾ, ਉਹ ਵਿਛੜਿਆ ਹੋਇਆ ਜੀਵ ਪ੍ਰਭੂ ਨਾਲ ਮਿਲ ਜਾਂਦਾ ਹੈ। ਇਸ ਤਰ੍ਹਾਂ ਵਿਜੋਗ ਮੇਲ ਵਿਛੜਿਆ ਸੰਜੋਗੀ ਮੇਲ, ਇਹ ਜਦੋਂ ਵਿਜੋਗੀ ਤੇ ਸੰਜੋਗੀ ਕਰਮ ਆਉਂਦੇ ਤਾਂ ਸਾਡਾ ਮਿਲਾਪ ਕਰਾਉਂਦੇ ਨੇ, ਜਦੋਂ ਜੈਸੇ ਜੈਸੇ ਕਰਮ ਆਏ, ਅੱਜ ਸਾਡੇ ਸੰਜੋਗ ਦੇ ਕਰਮ ਨੇ, ਕੈਸੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ, ਕਦੇ ਇਹਦੇ ਵਿੱਚ ਵਿਜੋਗ ਕਰਮ ਵੀ ਆ ਸਕਦਾ, ਕਦੇ ਐਸਾ ਵੀ ਹੋ ਸਕਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੱਥੇ ਪੱਕਾ ਹੀ ਬੈਠਾ ਰਹੂੰਗਾ ਜਾਂ ਮੈਂ ਪੱਕਾ ਹੀ ਗੁਰਦੁਆਰੇ ਇੰਨੇ ਸਾਲ ਆਊਂਗਾ ਸਾਰੀ ਜ਼ਿੰਦਗੀ, ਕੀ ਪਤਾ ਕਿਹੜੇ ਵੇਲੇ ਕੋਈ ਵਿਜੋਗ ਕਰਮ ਸਾਹਮਣੇ। ਇਸੇ ਕਰਕੇ ਰੋਜ਼ ਅਰਦਾਸ ਬੇਨਤੀ ਕਰੋ, ਮਹਾਰਾਜ ਵਿਜੋਗ ਕਰਮ ਨਾ ਆਵੇ ਕਦੇ। ਸੋ ਮਿਲਣ ਵੇਲੇ ਸਦਾ ਹੀ ਆਉਂਦੇ ਰਹਿਣ, ਤੁਹਾਡੇ ਨਾਲ ਮਿਲਾਪ ਹੁੰਦੇ ਰਹਿਣ, ਵਿਛੜਨ ਵੇਲਾ ਨਾ ਆਵੇ ਕਦੇ, ਤੁਹਾਡੇ ਨਾਲ ਜੁੜੇ ਰਹੀਏ। ਇਹ ਮਹਾਰਾਜ ਨੂੰ ਬੇਨਤੀਆਂ ਹਰ ਵਕਤ ਕਰਦੇ ਰਹੋ। ਜਿਸ ਨੂੰ ਤੂੰ ਜਾਣ ਆਏ ਸੋਏ ਜਨ ਜਾਣ, ਜਿਸ ਪੁਰਸ਼ ਨੂੰ ਤੁਸੀਂ ਆਪਣੀ ਪ੍ਰਾਪਤੀ ਦਾ ਰਸਤਾ ਜਣਾਉਂਦੇ ਹੋ ਦਿਖਾਉਂਦੇ ਹੋ, ਉਹੀ ਪੁਰਸ਼ ਤੁਹਾਡੀ ਪ੍ਰਾਪਤੀ ਦੇ ਰਸਤੇ ਨੂੰ ਜਾਣਦਾ। ਹਰ ਗੁਣ ਸਦਹੇ ਆਖ ਵਖਾਣ, ਉਹ ਹਰੀ ਦੇ ਗੁਣਾਂ ਨੂੰ ਰੋਜ਼ ਆਖ ਕੇ ਆਖ ਤੋਂ ਪਾਪ ਮੂੰਹ ਨਾਲ ਵਿਖਾਣੇ ਕਥਨ ਕਰਦਾ ਹੈ। ਜਿਨ ਹਰ ਸੇਵਿਆ ਤਿੰਨ ਸੁੱਖ ਪਾਇਆ, ਜਿਨ੍ਹਾਂ ਨੇ ਵਾਹਿਗੁਰੂ ਦੀ ਸੇਵਾ ਕੀਤੀ ਹੈ, ਨਾਮ ਜਪਿਆ, ਉਹਨਾਂ ਨੇ ਸੁੱਖ ਦੀ ਪ੍ਰਾਪਤੀ ਕੀਤੀ। ਸਹਿਜੇ ਹੀ ਹਰ ਨਾਮ ਸਮਾਇਆ, ਉਹ ਸੁੱਤੇ ਸਿੱਧੀ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾ ਗਿਆ, ਨਾਮ ਦੇ ਵਿੱਚ ਲੀਨ ਹੋ ਗਿਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਇਹ ਵਾਹਿਗੁਰੂ ਜੀ ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਦੇ ਰਚਨਾਰ, ਔਰ ਤੁਹਾਡਾ ਕੀਤਾ ਹੀ ਸਾਰਾ ਕੁਛ ਹੁੰਦਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਏ, ਆਪ ਜੀ ਤੋਂ ਬਿਨਾਂ ਸੰਸਾਰ ਦੀ ਰਚਨਾ ਬਣਾਉਣ ਵਾਲਾ ਦੂਸਰਾ ਹੋਰ ਕੋਈ ਨਹੀਂ ਹੈ। ਤੂੰ ਕਰ ਕਰ ਵੇਖਿਆ ਜਾਣਾ ਸੋਏ, ਜੋ ਤੁਸੀਂ ਆਪ ਹੀ ਸੰਸਾਰ ਦੀ ਉਤਪਤੀ ਕਰਦੇ ਹੋ, ਆਪ ਹੀ ਵੇਖਿਆ ਤੋਂ ਭਾਵ ਪਾਲਣਾ ਕਰਦੇ ਹੋ, ਆਪ ਹੀ ਫੇਰ ਇਹਨਾਂ ਦੀ ਲੈਤਾ ਕਰ ਦਿੰਦੇ ਹੋ, ਸਮਾਪਤੀ ਕਰ ਦਿੰਦੇ ਹੋ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੌਥਾ ਸਰੂਪ ਫਰਮਾਉਂਦੇ ਨੇ, ਗੁਰਾਂ ਦੁਆਰੇ ਗੁਰਮੁਖ ਜਨਾਂ ਨੂੰ ਤੁਸੀਂ ਪ੍ਰਤੱਖ ਹੁੰਦੇ ਹੋ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਗੁਰਾਂ ਦੁਆਰਾ ਗੁਰਮੁਖਾਂ ਨੂੰ ਤੁਸੀਂ ਪ੍ਰਗਟ ਹੁੰਦੇ ਹੋ, ਪ੍ਰਗਟ ਤੋਂ ਭਾਵ ਪ੍ਰਤੱਖ ਹੁੰਦੇ ਹੋ, ਦਰਸ਼ਨ ਬਖਸ਼ਿਸ਼ ਕਰਦੇ ਹੋ। ਇਹ ਸਾਰੀ ਬਖਸ਼ਿਸ਼ ਕਿੱਥੋਂ ਹੁੰਦੀ ਹੈ? ਗੁਰਾਂ ਦੁਆਰਾ ਹੁੰਦੀ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੋ ਪਵਿੱਤਰ ਸ਼ਬਦਾਂ ਰਾਹੀਂ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ, ਹਿਰਦੇ 'ਚ ਵਸਾਈਏ, ਜਿਸ ਕਰਕੇ ਲੋਕ ਸੁਖੀ ਲੋਕ ਸੁਹੇਲੇ ਹੋ ਜਾਈਏ। ਵਾਹ।